ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੇਵ ਗੰਧਾਰੀ ਮਾਈ ਸੁਣਤ ਸੋਚ ਪੈ ਡਰਤ ਮੇਰ ਤੀਰ ਤਜੋ ਅਵਮਾਨਾ ਸਰਨ ਸਵਾਮੀ ਕੀ ਪਰਤ ਰਹਾਉ ਜੋ ਜੋ ਕਹੈ ਸੋਈ ਪਲ ਮਾਨੋ ਨਾਹਿਨ ਕਾ ਬੋਲ ਕਰਤ ਨਿਮਖ ਨਾ ਬਿਸਰੋ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤੇ ਮੇਰੀ ਬਹੁਤ ਅਣਪ ਜਰਤ ਨਿਰਗੁਣ ਕਰੂਪ ਕੁਲਹੀਣ ਨਾਨਕ ਹਉ ਅਨੰਦ ਰੂਪ ਸਵਾਮੀ ਭਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਅਣਪ ਜਰਤ ਨਿਰਗੁਣ ਕਰੂਪ ਕੁਲਹੀਣ ਨਾਨਕ ਹਉ ਅਨੰਦ ਰੂਪ ਸਵਾਮੀ ਭਰਤ ਦੇਵ ਗੰਧਾਰੀ ਮਾਈ ਸੁਣਤ ਸੋਚ ਪੈ ਡਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਗੁਰਬਾਣੀ ਦੇ ਇੱਕ ਵਡਮੁੱਲੇ ਖਜ਼ਾਨੇ ਦੇ ਨਾਲ ਸਾਂਝ ਬਣਾ ਰਹੇ ਹੋ। ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਹਨ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰੇ ਮਨ ਪਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚਾ ਹੈ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਦੂ ਜਾਈ। ਗੁਰਬਾਣੀ ਇੱਕ ਅਮੋਲਕ ਖਜ਼ਾਨਾ ਹੈ, ਰਤਨਾ ਰਤਨ ਪਦਾਰਥ ਬਹੁਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ। ਦੇਵ ਗੰਧਾਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਨੇ ਪਿਛਲੇ ਦੋ ਸ਼ਬਦਾਂ ਦੇ ਅੰਦਰ ਮਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਸੀ। ਪਿਛਲੇ ਪ੍ਰਕਰਣ ਦੇ ਅਨੁਸਾਰ ਹੁਣ ਇਹ ਤੀਸਰਾ ਸ਼ਬਦ ਵੀ ਮਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਉਚਾਰਨ ਕੀਤਾ ਹੈ। ਕੁਛ ਵਿਦਵਾਨਾਂ ਦੇ ਅਨੁਸਾਰ ਇਹ ਸ਼ਬਦ ਮਾਤਾ ਭਾਨੀ ਜੀ ਦੇ ਪਰਥਾਏ ਉਚਾਰਨ ਕੀਤੇ ਗਏ ਹਨ, ਪਰ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ ਕਿਧਰੇ ਭਾਈ ਕਿਧਰੇ ਮਾਈ ਸ਼ਬਦ ਦੁਆਰਾ ਸਤਿਗੁਰੂ ਨੇ ਸਰਬੱਤ ਨੂੰ ਸਾਂਝੇ ਉਪਦੇਸ਼ ਬਖਸ਼ਿਸ਼ ਕੀਤੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਮਾਈ ਸੁਨਤ ਸੋਚ ਪੈ ਡਰਤ। ਦੇਵ ਗੰਧਾਰੀ ਰਾਗ ਦਾ ਨਾਮ ਹੈ। ਸਤਿਗੁਰੂ ਨੇ ਆਰੰਭ ਦੇ ਵਿੱਚ ਹੀ ਦੇਵ ਗੰਧਾਰੀ ਮਹੱਲਾ ਪੰਜਵਾਂ ਲਿਖਿਆ ਹੈ। ਉਸ ਤੋਂ ਬਾਅਦ ਕੱਲਾ ਦੇਵ ਗੰਧਾਰੀ ਹੀ ਸ਼ਬਦ ਲਿਖਿਆ ਹੈ। ਇਹ ਸਤਿਗੁਰੂ ਦੀ ਆਪਣੀ ਮੌਜ ਹੈ। ਮਾਈ ਸੁਨਤ ਸੋਚ ਪੈ ਡਰਤ। ਹੇ ਮਾਂ, ਮੈਂ ਖਸਮ ਤੋਂ ਕੁੱਥੀਆਂ ਹੋਈਆਂ ਦੀ ਹਾਲਤ ਸੁਣ ਕੇ ਚਿੰਤਾ ਵਿੱਚ ਪੈ ਗਈ ਹਾਂ ਔਰ ਉਹਨਾਂ ਦੀ ਤਰਸਯੋਗ ਹਾਲਤ ਵੇਖ ਕੇ ਪੈ ਡਰਤ ਮੇਰਾ ਮਨ ਵੀ ਪੈ ਦੇ ਨਾਲ ਡਰ ਰਿਹਾ ਹੈ, ਕਿਉਂਕਿ ਜਿਹੜੀਆਂ ਖਸਮ ਤੋਂ ਕੁੱਥੀਆਂ ਹੋਈਆਂ ਦੁਹਾਗਣਾ ਨੇ ਅਥਵਾ ਛੁੱਟਣਾ ਨੇ ਉਹਨਾਂ ਦੀ ਕੋਈ ਸੰਸਾਰ ਦੇ ਵਿੱਚ ਇੱਜ਼ਤ ਨਹੀਂ ਹੁੰਦੀ। ਮੇਰ ਤੇਰ ਤਜੋ ਅਵਮਾਨਾ ਸਰਨ ਸਵਾਮੀ ਕੀ ਪਰਤ। ਇਸੇ ਲਈ ਮੈਂ ਤੇ ਇਹ ਫੈਸਲਾ ਕੀਤਾ ਹੈ ਆਪਣੀ ਝੂਠੀ ਮੇਰ ਤੇਰ ਛੱਡ ਕੇ ਤੇ ਹੰਕਾਰ ਨੂੰ ਛੱਡ ਕੇ ਸਰਨ ਸਵਾਮੀ ਕੀ ਪਰਤ ਹਰ ਵੇਲੇ ਉਸ ਪਤੀ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਹੀ ਪਈ ਰਹਿੰਦੀ ਹਾਂ, ਕਿਉਂ ਉਸ ਵਾਹਿਗੁਰੂ ਪਰਮੇਸ਼ਰ ਦੇ ਸਾਹਮਣੇ ਮੇਰ ਤੇਰ ਤੇ ਹੰਕਾਰ ਨਹੀਂ ਪੁੱਗ ਸਕਦਾ। ਹਰ ਜੀਉ ਹੰਕਾਰ ਨਾ ਪਾਵੀ ਵੇਦ ਕੂਕ ਸੁਣਾਵੈ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ। ਬਾਰਹਿ ਜੋਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ। ਇਸ ਦੀ ਬੱਜਰ ਦੀ ਦੇਹ ਹੋਣ ਕਰਕੇ ਗਿਲਜਾਂ ਨੇ ਵੀ ਨਾ ਖਾਧੀ। ਇਸ ਲਈ ਝੂਠੀ ਮੇਰ ਤੇਰ ਤੇ ਹੰਕਾਰ ਛੱਡ ਕੇ ਮੈਂ ਤੇ ਹਰ ਵੇਲੇ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਪੈਣ ਦੇ ਲਈ ਦ੍ਰਿੜ ਨਿਸ਼ਚਾ ਕਰ ਲਿਆ ਹੈ। ਰਹਾਉ ਬਿਸਰਾਮ ਦੇ ਕੀ ਅੱਗੇ ਫਰਮਾਉਂਦੇ ਹਨ, ਜੋ ਜੋ ਕਹੇ ਸੋਈ ਪਲ ਮਾਨੋ ਨਾਹਿਨ ਕਾ ਬੋਲ ਕਰਤ। ਮੈਂ ਤੇ ਹੁਣ ਇਹ ਫੈਸਲਾ ਕੀਤਾ ਹੈ ਜੋ ਜੋ ਕਹੇ ਜੋ ਜੋ ਪਤੀ ਪਰਮੇਸ਼ਰ ਆਖਦਾ ਹੈ ਸੋਈ ਪਲ ਮਾਨੋ ਉਹਨੂੰ ਭਲਾ ਕਰਕੇ ਮੰਨਿਆ ਜਾਵੇ। ਭਾਵ ਉਹ ਅਕਾਲ ਪੁਰਖ ਵਾਹਿਗੁਰੂ ਜੋ ਵੀ ਗੁਰੂ ਸਰੂਪ ਹੋ ਕੇ ਹੁਕਮ ਕਰਦਾ ਹੈ, ਬਾਣੀ ਰੂਪ ਹੋ ਕੇ ਜੋ ਵੀ ਆਗਿਆ ਦੇ ਰਿਹਾ ਹੈ ਉਹਨੂੰ ਭਲਾ ਕਰਕੇ ਮੰਨਾ। ਨਾਹਿਨ ਕਾ ਬੋਲ ਕਰਤ, ਕਦੇ ਨਾਹਿਨ ਦਾ ਅਰਥ ਹੈ ਵੀ ਇਨਕਾਰ ਦਾ, ਨਾ ਨੁੱਕਰ ਦਾ। ਕਦੇ ਮੈਂ ਆਪਣੇ ਵੱਲੋਂ ਕੋਈ ਬੋਲ ਬਚਨ ਕਰਦੀ ਹੀ ਨਹੀਂ ਹਾਂ, ਜੋ ਵਾਹਿਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨਦੀ ਹਾਂ। ਕੋਈ ਨਾ ਨੁੱਕਰ ਦਾ ਬੋਲ ਆਪਣੇ ਮੂੰਹੋਂ ਨਹੀਂ ਬੋਲਦੀ, ਇਹ ਮੈਂ ਨਿਸ਼ਚਾ ਕੀਤਾ ਹੋਇਆ। ਇਹ ਜਿਹੜੀ ਪਿਛਲੀ ਅੱਧੀ ਪੰਕਤੀ ਹੈ ਨਾਹਿਨ ਕਾ ਬੋਲ ਕਰਤ, ਇਹਦਾ ਮੁੱਖ ਤਾਂ ਅਰਥ ਇਹੀ ਹੈ ਵੀ ਨਾ ਨੁੱਕਰ ਦਾ ਮੈਂ ਬੋਲ ਕੋਈ ਸ਼ਬਦ ਉਹਦੇ ਸਾਹਮਣੇ ਨਹੀਂ ਉਚਾਰਨ ਕਰਦੀ। ਪਰ ਕੁਛ ਵਿਦਵਾਨਾਂ ਨੇ ਇਸ ਅੱਧੀ ਪੰਕਤੀ ਦੇ ਪਾਠ ਤੇ ਅਰਥ ਵੀ ਆਪਣੇ ਢੰਗ ਦੇ ਨਾਲ ਆਪਣੀ ਮਤ ਅਨੁਸਾਰ ਕੀਤੇ ਹਨ। ਨਾਹੇ ਨਾ ਕਾ ਬੋਲ ਕਰਤ, ਇੱਕ ਤਾਂ ਨਾਹਿਨ ਇਕੱਠਾ ਪਾਠ ਹੋ ਗਿਆ, ਨਾਹਿਨ ਕਾ ਬੋਲ ਕਰਤ ਵੀ ਨਾ ਨੁਕਰ ਦਾ ਬਚਨ ਮੈਂ ਨਹੀਂ ਬੋਲਣਾ ਕਰਦੀ। ਨਾਹਿਨ ਨਾਹੇ ਨਾ ਕਾ ਬੋਲ ਕਰਤ ਤੇ ਦੂਸਰਾ ਪਾਠ ਨਾਹੇ ਨਾ ਨੰਨਾ ਵੀ ਵੱਖਰਾ ਕਰ ਦਿੱਤਾ। ਨਾਹੇ ਨਾ ਬੋਲ ਕਰਤ, ਮੈਂ ਨਾ ਦਾ ਬਚਨ ਨਹੀਂ ਉਚਾਰਨ ਕਰਦੀ। ਤੇ ਤੀਸਰਾ ਨਵੇਂ ਵਿਦਵਾਨਾਂ ਨੇ ਕਾ ਬੋਲ ਪਾਠ ਇਕੱਠਾ ਕੀਤਾ, ਨਾਹਿਨ ਕਾ ਬੋਲ ਕਰਤ ਇਉਂ ਪਾਠ ਕਰਕੇ ਇਹ ਅਰਥ ਕੀਤਾ ਹੈ ਵੀ ਜੋ ਵੀ ਪਤੀ ਪਰਮੇਸ਼ਰ ਆਖਦਾ ਮੈਂ ਉਹਨੂੰ ਭਲਾ ਕਰਕੇ ਮੰਨਦੀ ਹਾਂ। ਨਾਹਿਨ ਕਾ ਬੋਲ ਕਰਤ, ਮੈਂ ਉਹਦੇ ਸਾਹਮਣੇ ਕਦੇ ਵੀ ਬੋਲ ਕਾ ਬੋਲ ਉਲਟਾ ਪੁਲਟਾ ਬਚਨ ਨਹੀਂ ਕਰਦੀ। ਪਰ ਕਾ ਬੋਲ ਜਿਹੜਾ ਸ਼ਬਦ ਹੈ ਹੋਰ ਕਿਧਰੇ ਵੀ ਗੁਰਬਾਣੀ ਦੇ ਵਿੱਚ ਇਕੱਠਾ ਮਿਲਦਾ ਨਹੀਂ ਹੈ। ਪਰ ਕੁਛ ਵਿਦਵਾਨਾਂ ਨੇ ਜਿਉਂ ਕਾ ਪੁਰਖ ਪੁਚਾਰੈ ਨਾਰੀ, ਕਾ ਪੁਰਖ ਸ਼ਬਦ ਤੋਂ ਸੇਧ ਲੈ ਕੇ ਕਾ ਪੁਰਖ ਤੋਂ ਕਾ ਬੋਲ ਸ਼ਬਦ ਇਕੱਠਾ ਕੀਤਾ ਹੈ, ਬਈ ਮੈਂ ਉਹਦੇ ਸਾਹਮਣੇ ਕੋਈ ਬੋਲ ਕਬੋਲ ਨਹੀਂ ਕਰਦੀ। ਸਿਧਾਂਤ ਤਾਂ ਠੀਕ ਹੈ ਪਰ ਉਹ ਵੀ ਮੈਂ ਨਾ ਨੁਕਰਦਾ ਕੋਈ ਸ਼ਬਦ ਨਹੀਂ ਬੋਲਦੀ, ਸਿਧਾਂਤ ਹੀ ਉੱਥੇ ਆ ਜਾਂਦਾ ਹੈ। ਪਰ ਕੁਛ ਵਿਦਵਾਨਾਂ ਨੇ ਆਪੋ ਆਪਣੀ ਮਤ ਅਨੁਸਾਰ ਇਹ ਅਰਥ ਕੀਤੇ ਹਨ, ਨਿਮਕ ਨਾ ਬਿਸਰੋ ਹੀ ਏ ਮੋਰੇ ਤੇ ਬਿਸਰਤ ਜਾਈ ਹਉ ਮਰਤ। ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਹਿਰਦੇ ਵਿੱਚੋਂ ਇੱਕ ਨਿਮਕ ਭਰ ਵੀ ਅੱਖ ਦੇ ਫੋਰੇ ਮਾਤਰ ਵੀ ਕਦੇ ਨਾ ਭੁੱਲੇ। ਕਿਉਂ ਬਿਸਰਤ ਜਾਈ ਹਉ ਮਰਤ, ਜੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਭੁੱਲ ਜਾਵੇ ਮੈਂ ਤੇ ਮਰ ਹੀ ਜਾਨੀ ਆ, ਮੇਰਾ ਆਤਮਕ ਜੀਵਨ ਤਬਾਹ ਹੋ ਜਾਂਦਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਏ ਆਣ ਪਜਾਰਤ। ਉਹ ਅਕਾਲ ਪੁਰਖ ਵਾਹਿਗੁਰੂ ਸੁਖਦਾਈ ਸੁਖਾਂ ਦਾ ਦਾਤਾ ਹੈ, ਸਰਬ ਕਲਾ ਭਰਪੂਰ ਸਮਰੱਥ ਤੇ ਕਰਤਾ ਸਿਰਜਣਹਾਰ ਹੈ ਮੇਰੀ ਬਹੁਤ ਏ ਆਣ ਪਜਾਰਤ। ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡੇ ਜਿਗਰੀ ਵਾਲਾ ਹੈ, ਇਹ ਅਣ ਪਦਾਰਥ ਹੈ ਮੇਰੀ ਬੇਸਮਝੀ, ਮੇਰੀ ਨਾ ਸਮਝੀ ਨੂੰ ਮੇਰੀ ਨਾਦਾਨਗੀ ਨੂੰ ਬਹੁਤ ਸਹਾਰਦਾ। ਮੈਂ ਅਣਗਹਿਲੀ ਵਿੱਚ ਅਗਿਆਨਤਾ ਵਿੱਚ ਬਹੁਤ ਗਲਤੀਆਂ ਕਰਦੀ ਹਾਂ ਪਰ ਉਹ ਸਾਰੀਆਂ ਹੀ ਬਰਦਾਸ਼ਤ ਕਰੀ ਜਾਂਦਾ ਹੈ। ਨਿਰਗੁਣ ਕਰੂਪ ਕੁਲਹੀਣ ਨਾਨਕ ਹਉ ਅੰਧ ਰੂਪ ਸੁਆਮੀ ਭਰਤ। ਹੁਣ ਅਤਿ ਨਿਮਰਤਾ ਨਾਲ ਬੇਨਤੀ ਕੀਤੀ ਹੈ, ਮੈਂ ਤੇ ਨਿਰਗੁਣ ਯਾਰੀ ਕਰੂਪ ਕੁਝ ਰੂਪ ਵਾਲੀ ਤੇ ਕੁਲਹੀਣ ਚੰਗੀ ਕੁਲ ਤੋਂ ਵੀ ਰਹਿਤ ਹਾਂ, ਅਨੰਦ ਰੂਪ ਸਵਾਮੀ ਭਾਰਤ, ਪਰ ਮੇਰਾ ਭਾਰਤ ਪਤੀ ਪਰਮੇਸ਼ਰ ਬਹੁਤ ਆਨੰਦ ਸਰੂਪ ਹੈ ਔਰ ਉਹਨੇ ਮੇਰੇ ਕਿਸੇ ਵੀ ਔਗਣ ਨੂੰ ਨਹੀਂ ਚਿਤਾਰਿਆ, ਕਿਉਂਕਿ ਉਸ ਵਾਹਿਗੁਰੂ ਦਾ ਬਿਰਧ ਹੈ ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਇਹ ਬਿਰਧ ਸਵਾਮੀ ਸੰਧਾ ਉਹਨੇ ਮੈਨੂੰ ਪ੍ਰਵਾਨ ਕੀਤਾ ਹੈ। ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦ ਹੋਂ। ਲਓ ਹੁਣ ਅੱਗੇ ਚੌਥਾ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਆ ਰਿਹਾ ਹੈ। ਇਹਦੇ ਵਿੱਚ ਸਤਿਗੁਰੂ ਨੇ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ, ਮਨ ਹਰ ਕੀਰਤ ਕਰ ਸਦ ਹੋਂ, ਕਿ ਐ ਮਨ ਤੂੰ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰ, ਗਾਵਤ ਸੁਣਤ ਜਪਤ ਉਧਾਰੈ ਵਰਨ ਅਵਰਨਾ ਸਭ ਹੋਂ। ਹਜ਼ੂਰ ਫਰਮਾਉਂਦੇ ਨੇ ਐ ਮਨ ਜਿਹੜੇ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ ਅਥਵਾ ਸੁਣਦੇ ਹਨ ਤੇ ਜਪਤ ਜਿਹੜੇ ਵਾਹਿਗੁਰੂ ਦਾ ਨਾਮ ਵੀ ਜਪਦੇ ਹਨ, ਵਰਨ ਅਵਰਨਾ ਚਾਹੇ ਕੋਈ ਉੱਚੀ ਜਾਤ ਵਿੱਚੋਂ ਹੈ ਤੇ ਚਾਹੇ ਅਵਰਨਾ ਨੀਵੀਂ ਜਾਤ ਵਿੱਚੋਂ ਹੈ, ਸਭ ਹੂੰ ਉਧਾਰੈ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਹੀ ਉਧਾਰ ਕਰ ਦਿੰਦਾ, ਕਿਉਂਕਿ ਉਸ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਕੋਈ ਜਾਤ ਦੀ ਪੁੱਛਗਿੱਛ ਨਹੀਂ ਹੈ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ, ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ ਉਹੋ ਜਿਹੀ ਉਹਦੀ ਜਾਤ ਪਾਤ ਮੰਨੀ ਜਾਂਦੀ ਹੈ। ਪਰ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ ਜਾਂ ਸੁਣਦਾ ਹੈ ਜਾਂ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਚਾਹੇ ਕੋਈ ਉੱਚੀ ਜਾਤ ਵਿੱਚੋਂ ਚਾਹੇ ਨੀਵੀਂ ਜਾਤ ਵਿੱਚੋਂ, ਵਾਹਿਗੁਰੂ ਸਾਰਿਆਂ ਦਾ ਹੀ ਉਧਾਰ ਕਰ ਦਿੰਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜਹਨ ਤੇ ਉਪਜਿਓ ਤਹੀਂ ਸਮਾਇਓ ਇਹ ਬਿਦ ਜਾਨੀ ਤਬ ਹੋਂ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਜਦੋਂ ਵਾਹਿਗੁਰੂ ਨੇ ਮਿਹਰ ਕੀਤੀ ਫਿਰ ਮੈਂ ਇਹ ਬਿਦ ਜਾਨੀ ਤਬੂ, ਇਹ ਤਰਕੀਬ ਮੈਂ ਉਸ ਵੇਲੇ ਜਾਣੀ ਕਿਹੜੀ, ਜਹ ਤੇ ਉਪਜਿਓ ਤਹੀਂ ਸਮਾਇਓ, ਇਹ ਜੀਵ ਜਿੱਥੋਂ ਵੀ ਪੈਦਾ ਹੋਇਆ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਉੱਥੇ ਹੀ ਲੀਨ ਹੋ ਜਾਂਦਾ, ਕਿਉਂਕਿ ਹਰ ਜੀਵ ਵਾਹਿਗੁਰੂ ਪਰਮੇਸ਼ਰ ਤੋਂ ਪੈਦਾ ਹੋਇਆ। ਉਹਦਾ ਸਿਮਰਨ ਕਰਕੇ ਉਹਦੇ ਵਿੱਚ ਹੀ ਲੀਨ ਹੁੰਦਾ ਤੇ ਹੋਣਾ ਵੀ ਚਾਹੀਦਾ। ਇਹੀ ਸਾਡੇ ਜੀਵਨ ਦਾ ਮਨੋਰਥ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਵਿਧੀ ਤਰਕੀਬ ਮੈਂ ਉਸ ਵੇਲੇ ਜਾਣੀ ਜਦੋਂ ਵਾਹਿਗੁਰੂ ਦੀ ਮਿਹਰ ਹੋਈ। ਇਹ ਜੀਵ ਜਿੱਥੋਂ ਵੀ ਪੈਦਾ ਹੋਇਆ ਉੱਥੇ ਇਹ ਸਮਾ ਜਾਂਦਾ ਹੈ। ਜਹਾਂ ਜਹਾਂ ਇਹ ਦੇਹੀ ਧਾਰੀ ਰਹਿਣ ਨਾ ਪਾਇਓ ਕਬ ਹੋ। ਲੋ ਇਸ ਜੀਵ ਨੇ ਜਿੱਥੇ ਜਿੱਥੇ ਜਾ ਕੇ ਵੀ ਇਹ ਦੇਹ ਧਾਰਨ ਕੀਤੀ, ਕਿਉਂਕਿ ਸਾਡਾ ਜੀਵ ਅਨੇਕਾਂ ਜੂਨਾਂ ਦੇ ਵਿੱਚੋਂ ਭਟਕਦਾ ਆਇਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਰਹਿਣ ਨਾ ਪਾਇਓ ਕਬਹੂ। ਪਰ ਕਿਸੇ ਵੀ ਥਾਂ ਤੇ ਕਿਸੇ ਵੀ ਜੂਨ ਦੇ ਵਿੱਚ ਇਹਨੇ ਹਮੇਸ਼ਾ ਰਹਿਣਾ ਨਹੀਂ ਪਾਇਆ, ਹਮੇਸ਼ਾ ਉੱਥੇ ਟਿਕ ਨਾ ਸਕਿਆ। ਸੁਖ ਆਇਓ ਪੈ ਭਰਮ ਬਿਨਾਸੇ, ਕਿਰਪਾਲ ਹੋਏ ਪ੍ਰਭ ਜਬ ਹੋ। ਲੋ ਹਜ਼ੂਰ ਕਹਿੰਦੇ ਨੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਸੰਨ ਹੋਏ, ਮਿਹਰਬਾਨ ਹੋਏ, ਸੁਖ ਆਇਓ, ਫਿਰ ਸਾਡੇ ਹਿਰਦੇ ਵਿੱਚ ਆਤਮਕ ਸੁਖ ਆ ਗਿਆ। ਪੈ ਭਰਮ ਬਿਨਾਸੇ, ਸਾਰੇ ਡਰ ਤੇ ਭਰਮ ਬਿਨਾਸੇ ਨਾਸ ਹੋ ਗਏ। ਕਹੁ ਨਾਨਕ ਮੇਰੇ ਪੂਰੇ ਮਨੋਰਥ, ਸਾਧ ਸੰਗ ਤਾਜ ਲਭ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰੇ ਸਾਰੇ ਹੀ ਮਨੋਰਥ ਮਨ ਦੇ ਫੁਰਨੇ ਪੂਰੇ ਹੋ ਗਏ। ਕਿਵੇਂ? ਸਾਧ ਸੰਗਤ ਅੱਜ ਲੱਭ ਹੋ। ਜਦੋਂ ਸਾਧ ਸੰਗਤ ਵਿੱਚ ਆ ਕੇ ਮੈਂ ਮਾਇਆ ਦਾ ਪਦਾਰਥਾਂ ਦਾ ਲੱਭ ਲੋਭ ਤਿਆਗ ਦਿੱਤਾ, ਉਸ ਵੇਲੇ ਮੈਨੂੰ ਮੇਰੇ ਸਾਰੇ ਮਨ ਦੇ ਫੁਰਨੇ ਪੂਰੇ ਹੋ ਗਏ। ਇਹ ਮੁੱਖ ਪਾਠ ਸਾਧ ਸੰਗਤ ਅੱਜ ਲੱਭ ਹੋ। ਸਾਧ ਸੰਗਤ ਵਿੱਚ ਆ ਕੇ ਜਦੋਂ ਪਦਾਰਥਾਂ ਦਾ ਲੱਭ ਲੋਭ ਛੱਡ ਦਿੱਤਾ, ਉਸ ਵੇਲੇ ਮਨ ਦੇ ਸਾਰੇ ਮਨੋਰਥ ਪੂਰੇ ਹੋ ਗਏ। ਕੁਛ ਵਿਦਵਾਨਾਂ ਨੇ ਮਗਰਲੀ ਅੱਧੀ ਪੰਕਤੀ ਦਾ ਪਾਠ ਤੇ ਅਰਥ ਇੱਕ ਵੱਖਰੇ ਜਿਹੇ ਢੰਗ ਨਾਲ ਵੀ ਕੀਤਾ ਹੈ। ਸਾਧ ਸੰਗਤ ਜੇ ਲੱਭ ਹੋ, ਸਾਧ ਸੰਗ ਸਾਧ ਸੰਗਤ ਤੱਤੇ ਨੂੰ ਸੰਗਤ ਨਾਲ ਜੋੜਿਆ ਹੈ। ਜੇ ਲੱਭ ਹੋ, ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗਤ ਜੇ ਲੱਭ ਹੋ। ਜੇ ਸਾਧ ਸੰਗਤ ਲੱਭ ਜਾਵੇ ਤੇ ਫੇਰ ਇਹ ਸਾਡੇ ਸਾਰੇ ਮਨ ਦੇ ਮਨੋਰਥ ਪੂਰੇ ਹੋ ਸਕਦੇ ਨੇ। ਪਰ ਗੁਰਬਾਣੀ ਦੇ ਵਿਆਕਰਨ ਨਿਯਮਾਂ ਅਨੁਸਾਰ ਜਿਹੜਾ ਸੰਗ ਸ਼ਬਦ ਗੱਗੇ ਨੂੰ ਸਿਹਾਰੀ ਲੱਗੀ ਹੋਈ ਹੈ, ਸਾਧ ਸੰਗਤ ਨਹੀਂ ਇਹ ਹੋ ਸਕਦਾ। ਤੇ ਬਾਕੀ ਜੇ ਜਿਹੜਾ ਜੱਜੇ ਨੂੰ ਸਿਹਾਰੀ ਲੱਗੀ ਹੋਈ, ਇਹਦੀ ਥਾਂ ਤੇ ਵੀ ਲਾਂ ਹੋਣੀ ਚਾਹੀਦੀ ਸੀ। ਤੇ ਜੇ ਇਹ ਅਰਥ ਤੇ ਬਾਕੀ ਜਿਹੜਾ ਲੱਭ ਹੋ ਸ਼ਬਦ ਹੈ, ਜਿੱਥੇ ਲੱਭਣ ਦੀ ਗੱਲ ਆਉਂਦੀ ਹੈ ਉੱਥੇ ਪੱਬੇ ਦੇ ਨਾਲ ਹੀ ਲਿਖਿਆ ਆਉਂਦਾ ਹੈ, ਇਸ ਲਈ ਉੱਥੇ ਲੱਭ ਹੋ ਪਾਠ ਹੋਣਾ ਚਾਹੀਦਾ ਸੀ। ਪਰ ਮੁੱਖ ਪਾਠ ਤੇ ਮੁੱਖ ਅਰਥ ਇਹੀ ਹੈ, ਸਾਧ ਸੰਗ ਤਜ ਲੱਭ ਹੋ। ਸਾਧ ਸੰਗਤ ਵਿੱਚ ਆ ਕੇ ਲੱਭ ਲੋਭ ਨੂੰ ਛੱਡ ਕੇ ਸਾਡੇ ਸਾਰੇ ਮਨ ਦੇ ਮਨੋਰਥ ਪੂਰੇ ਹੋਏ ਹਨ। ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵੋ। ਹੁਣ ਅੱਗੇ ਪੰਜਵੇਂ ਸ਼ਬਦ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਐ ਮਨ, ਤੈਨੂੰ ਉਹੀ ਕੰਮ ਕਰਨਾ ਚਾਹੀਦਾ ਹੈ ਜਿਵੇਂ ਆਪਣੇ ਪ੍ਰਭ ਨੂੰ ਪਾ ਜਾਵੇਂ। ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵੋ। ਐ ਮਨ, ਨੀਚੋ ਨੀਚ ਨੀਚ ਅਤ ਨਾਨਾ, ਤੂੰ ਨੀਚ ਤੋਂ ਨੀਚ ਅਤਿ ਨੀਚ ਤੇ ਬਹੁਤ ਛੋਟਾ ਹੋ ਕੇ, ਸ਼ਸ਼ਾ ਸ਼ੁਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ, ਸ਼ਸ਼ਾ ਸ਼ਾਰ ਹੋ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ, ਹੋਏ ਗਰੀਬ ਬੁਲਾਓ ਅਤਿ ਗਰੀਬ ਹੋ ਕੇ, ਤੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਬੁਲਾ, ਭਾਵ ਉਹਨੂੰ ਆਵਾਜ਼ ਮਾਰ, ਉਹਦਾ ਸਿਮਰਨ ਕਰ, ਉਸਦਾ ਆਵਾਹਨ ਕਰ। ਅਤਿ ਨੀਚ ਹੋ ਕੇ, ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਤੇ ਆਪਣੇ ਆਪ ਨੂੰ ਇੱਕ ਨੰਨਾ ਜਿਹਾ ਸੇਵਾਦਾਰ ਸਮਝ ਕੇ, ਅਦਨਾ ਜਿਹਾ ਸੇਵਕ ਜਾਣ ਕੇ, ਤੇ ਗਰੀਬ ਹੋ ਕੇ ਵਾਹਿਗੁਰੂ ਪਰਮੇਸ਼ਰ ਨੂੰ ਬੁਲਾ, ਉਹ ਤੇਰੀ ਪੁਕਾਰ ਜ਼ਰੂਰ ਸੁਣੇਗਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਅਨਕ ਅਡੰਬਰ ਮਾਇਆ ਕੇ ਬਿਰਥੇ ਤਾਂ ਸਿਉਂ ਪ੍ਰੀਤ ਘਟਾਵੋ। ਮਨ ਨੂੰ ਕਹਿੰਦੇ ਨੇ ਹੇ ਮਨ, ਆਹ ਜਿਹੜੇ ਅਨੇਕਾਂ ਮਾਇਆ ਦੇ ਅਡੰਬਰ ਨੇ, ਮਾਇਆ ਦੇ ਪ੍ਰਪੰਚ ਨੇ, ਮਾਇਆ ਦੇ ਠਾਠ ਬਾਠ ਨੇ, ਇਹ ਸਾਰੇ ਹੀ ਵਿਅਰਥ ਨੇ। ਭਾਵ ਜਿੰਨੇ ਵੀ ਮਹਿਲ ਮਾੜੀਆਂ ਰਾਗ ਰੰਗ, ਇਹ ਮਾਇਆ ਦੇ ਅਡੰਬਰ ਸਾਰੇ ਝੂਠੇ ਨੇ। ਤਾਸਿਓ ਪ੍ਰੀਤ ਘਟਾਵੋ, ਵੀ ਉਹਨਾਂ ਨਾਲੋਂ ਆਪਣੀ ਪ੍ਰੀਤੀ ਨੂੰ ਘਟਾ, ਉਸ ਪਾਸੇ ਬਹੁਤਾ ਨਾ ਪ੍ਰੇਮ ਕਰ। ਜਿਉਂ ਆਪਣੋ ਸਵਾਮੀ ਸੁਖ ਮਾਨੈ ਤਾਂ ਮਹਿ ਸੋਭਾ ਪਾਵੋ। ਜਿਉਂ ਆਪਣੋ ਸਵਾਮੀ ਸੁਖ ਮਾਨੈ, ਜਿਵੇਂ ਤੇਰਾ ਆਪਣਾ ਸਵਾਮੀ ਮਾਲਕ ਸੁਖ ਮੰਨਦਾ ਹੈ, ਭਾਵ ਜਿਹੜੀ ਗੱਲ ਨੂੰ ਅਕਾਲ ਪੁਰਖ ਵਾਹਿਗੁਰੂ ਪ੍ਰਵਾਨ ਕਰਦਾ ਹੈ, ਜਿਹੜੀ ਗੱਲ ਵਾਹਿਗੁਰੂ ਨੂੰ ਚੰਗੀ ਲੱਗਦੀ ਉਹ ਕਰਨੀ ਚਾਹੀਦੀ ਹੈ, ਤਾਂ ਮਹਿ ਸੋਭਾ ਪਾਵੋ। ਉਹਦੇ ਵਿੱਚ ਹੀ ਫਿਰ ਅਸੀਂ ਸੋਭਾ ਨੂੰ ਪ੍ਰਾਪਤ ਕਰ ਸਕਦੇ ਹਾਂ, ਜਿਵੇਂ ਸਾਡੇ ਆਪਣੇ ਮਾਲਕ ਨੂੰ ਪਾਉਂਦਾ, ਜਿਵੇਂ ਸਾਡੇ ਗੁਰੂ ਨੂੰ ਪਾਉਂਦਾ, ਉਹ ਕੰਮ ਕਰੋ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਇਹਦੇ ਵਿੱਚ ਹੀ ਅਸਲੀ ਸੋਭਾ ਮਾਨ ਤੇ ਵਡਿਆਈ ਪ੍ਰਾਪਤ ਹੁੰਦੀ ਹੈ। ਦਾਸਨ ਦਾਸ ਰੇਣ ਦਾਸਨ ਕੀ, ਜਨ ਕੀ ਟਹਿਲ ਕਮਾਓ। ਲੋ ਹਜ਼ੂਰ ਕਹਿੰਦੇ ਨੇ ਭਾਈ ਦਾਸਨ ਦਾਸ, ਜਿਹੜੇ ਦਾਸਾਂ ਦੇ ਦਾਸ ਬਣੇ ਹੋਏ ਨੇ, ਅੱਗੇ ਉਹਨਾਂ ਦੇ ਦਾਸਾਂ ਦੀ ਚਰਨ ਤੂੜੀ ਬਣ ਜਾਓ, ਭਾਵ ਅਤਿ ਨਿਮਰਤਾ, ਜੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਜਨ ਕੀ ਟਹਿਲ ਕਮਾਓ। ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਦੀ ਟਹਿਲ ਸੇਵਾ ਸਾਨੂੰ ਕਰਨੀ ਚਾਹੀਦੀ ਹੈ। ਸਰਬ ਸੁਖ ਵਡਿਆਈ ਨਾਨਕ, ਜੀਵ ਮੁਖ ਬੁਲਾਵੋ। ਹਜ਼ੂਰ ਕਹਿੰਦੇ ਨੇ ਸਾਰੇ ਸੁਖ ਤੇ ਸਭ ਵਡਿਆਈ ਸਾਨੂੰ ਇਹਦੇ ਵਿੱਚ ਹੀ ਮਿਲ ਸਕਦੀ ਹੈ, ਜੀਵ ਮੁਖ ਬੁਲਾਵੋ। ਹੇ ਵਾਹਿਗੁਰੂ ਜੀ, ਜੇ ਤੁਸੀਂ ਆਪਣੇ ਮੂੰਹੋਂ ਸਾਨੂੰ ਬੁਲਾਓ, ਇੱਕ ਵਾਰੀ ਇੰਨੀ ਗੱਲ ਆਖ ਦਿਓ ਵੀ ਆਓ ਜੀ ਆਇਆਂ ਨੂੰ, ਬਸ ਇਹਦੇ ਨਾਲ ਹੀ ਸਾਰੇ ਸੁਖ ਤੇ ਸਾਰੀ ਵਡਿਆਈ ਸਾਨੂੰ ਪ੍ਰਾਪਤ ਹੋ ਸਕਦੀ ਹੈ, ਤੇ ਜੀਵਾਂ ਇਹਦੇ ਨਾਲ ਸਾਨੂੰ ਅਮਰ ਜੀਵਨ ਵੀ ਪ੍ਰਾਪਤ ਹੋ ਸਕਦਾ ਹੈ। ਦੇਵ ਗੰਧਾਰੀ ਪ੍ਰਭ ਜੀ ਤੋ ਪ੍ਰਸਾਦ ਭ੍ਰਮ ਡਾਰਿਓ। ਲੋ ਹੁਣ ਅੱਗੇ ਛੇਵਾਂ ਸ਼ਬਦ ਪੰਜਵੇਂ ਗੁਰਦੇਵ ਜੀ ਦਾ ਆਰੰਭ ਹੋ ਰਿਹਾ ਹੈ। ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਪ੍ਰਭ ਜੀ ਤੋ ਪ੍ਰਸਾਦ ਭ੍ਰਮ ਡਾਰਿਓ, ਹੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਨਾਲ ਅਸੀਂ ਭਰਮ ਨੂੰ ਡਾਰਿਓ ਪਰੇ ਸੁੱਟ ਦਿੱਤਾ ਹੈ। ਜਦੋਂ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਫੇਰ ਹੀ ਭਰਮ ਨਿਵਿਰਤ ਹੁੰਦੇ ਹਨ। ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰਿਓ ਰਹਾਓ। ਹੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਨਾਲ ਸਾਨੂੰ ਸਭ ਕੋਈ ਆਪਣਾ ਹੀ ਨਜ਼ਰ ਆ ਰਿਹਾ ਹੈ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜਨ। ਅਸੀਂ ਸਾਰਿਆਂ ਨੂੰ ਹੀ ਆਪਣਾ ਰੂਪ ਸਮਝਿਆ, ਤੁਹਾਡੀ ਕਿਰਪਾ ਨਾਲ ਸਭ ਨੂੰ ਆਪਣਾ ਰੂਪ ਜਾਣਿਆ ਹੈ। ਮਨ ਮੈਂ ਇਹ ਵਿਚਾਰਿਓ, ਤੇ ਇਹੀ ਅਸਲੀ ਆਪਣੇ ਮਨ ਦੇ ਵਿੱਚ ਇਹ ਜਿਹੜਾ ਗੁਰਮਤ ਦਾ ਤੱਤ ਹੈ ਅਸੀਂ ਵਿਚਾਰਨਾ ਕੀਤਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਸੂਤ ਏਕ ਮਨ ਸਤ ਸਾਂਸ ਜੈਸੇ ਓਤ ਪੋਤ ਪ੍ਰਭ ਸੋਈ, ਵੀ ਸਾਰਿਆਂ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ ਤੇ ਸਾਰਿਆਂ ਨਾਲ ਪਿਆਰ ਕਰਦੀ ਹਾਂ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕੋਟ ਪਰਾਧ ਮਿਟੇ ਤੇਰੀ ਸੇਵਾ, ਦਰਸ਼ਨ ਦੁਖ ਉਤਾਰਿਓ। ਹੇ ਵਾਹਿਗੁਰੂ ਜੀ, ਤੇਰੀ ਸੇਵਾ ਭਾਵ ਤੇਰੀ ਭਗਤੀ ਕਰਕੇ ਕਰੋੜਾਂ ਹੀ ਅਪਰਾਧ ਮਿਟ ਗਏ ਨੇ, ਤੇ ਤੁਹਾਡੇ ਦਰਸ਼ਨ ਕਰਕੇ ਦੁਖ ਉਤਾਰਿਓ। ਅਸੀਂ ਤੇ ਜਨਮ ਮਰਨ ਦਾ ਦੁੱਖ ਵੀ ਲਾਹ ਦਿੱਤਾ ਹੈ, ਕਿਉਂਕਿ ਜਿਨ੍ਹਾਂ ਨੂੰ ਇੱਕ ਵਾਰੀ ਵਾਹਿਗੁਰੂ ਦੇ ਸਰਗੁਣ ਸਰੂਪ ਦੇ ਵਿੱਚ ਵੀ ਅਥਵਾ ਨਿਰਗੁਣ ਸਰੂਪ ਦੇ ਵਿੱਚ ਦਰਸ਼ਨ ਦੀਦਾਰੇ ਹੋ ਜਾਣ, ਫਿਰ ਉਹਦੇ ਨਾਲ ਸਾਰੇ ਦੁੱਖ ਲੈ ਜਾਂਦੇ ਹਨ। ਨਾਮ ਜਪਤ ਮਹਾਂ ਸੁਖ ਪਾਇਓ, ਚਿੰਤਾ ਰੋਗ ਬਿਦਾਰਿਓ। ਅਸਾਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਪਰਮ ਸੁਖ, ਆਤਮਕ ਸੁਖ ਪ੍ਰਾਪਤ ਕਰ ਲਿਆ ਹੈ, ਅਤੇ ਨਾਲ ਹੀ ਚਿੰਤਾ ਰੋਗ ਬਿਦਾਰਿਓ, ਪ੍ਰਭੂ ਦੇ ਚਿੰਤਨ ਦੁਆਰਾ ਚਿੰਤਾ ਦੇ ਰੋਗ ਨੂੰ ਵੀ ਬਿਦਾਰਿਓ, ਨਾਸ਼ ਕਰ ਦਿੱਤਾ ਹੈ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਬਿਸਾਰਿਓ। ਆਹ ਜਿਹੜੇ ਵਿਕਾਰ ਨੇ, ਐਬ ਨੇ, ਕਾਮ ਕ੍ਰੋਧ ਲੋਭ ਝੂਠ ਤੇ ਨਿੰਦਿਆ, ਸਾਧੂ ਸੰਗ ਬਿਸਾਰਿਓ। ਸਾਧੂ ਸੰਗ ਵੀ ਸਾਧ ਸੰਗਤ ਵਿੱਚ ਆ ਕੇ, ਗੁਰੂ ਦੀ ਸੰਗਤ ਵਿੱਚ ਆ ਕੇ ਅਸੀਂ ਸਭ ਕੁਝ ਆਪਣੇ ਮਨੋਂ ਭੁਲਾ ਦਿੱਤਾ ਹੈ। ਮਾਇਆ ਬੰਦ ਕਾਟੇ ਕਿਰਪਾ ਨਿਧ, ਨਾਨਕ ਆਪ ਉਧਾਰਿਓ। ਮਾਇਆ ਬੰਦ ਕਾਟੇ ਕਿਰਪਾ ਨਿਤ। ਉਸ ਕਿਰਪਾ ਦੇ ਨਿਤ ਸਮੁੰਦਰ ਵਾਹਿਗੁਰੂ ਨੇ ਸਾਡੇ ਸਾਰੇ ਮਾਇਆ ਦੇ ਬੰਧਨ ਵੀ ਕੱਟ ਦਿੱਤੇ। ਉਹ ਮਾਇਆ ਦੇ ਕਰਤਾ ਭੋਗਤਾ ਦੇ ਵਿਸ਼ੇ ਵਾਸ਼ਨਾ ਦੇ ਸਾਰੇ ਬੰਧਨ ਕੱਟ ਦਿੱਤੇ। ਨਾਨਕ ਆਪ ਉਧਾਰਿਓ ਤੇ ਮੈਨੂੰ ਦਾਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਉਧਾਰਿਆ ਹੈ। ਆਓ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਮੇਰਾ ਬੇੜਾ ਪਾਰ ਕੀਤਾ ਹੈ। ਦੇਵ ਗੰਧਾਰੀ ਮਨ ਸਗਲ ਸਿਆਣਪ ਰਹੇ ਕਰਨ ਕਰਾਵਣ ਹਾਰ ਸੁਆਮੀ ਨਾਨਕ ਓਟ ਗਹੇ ਰਹਾ। ਹੁਣ ਅੱਗੇ ਸੱਤਵਾਂ ਸ਼ਬਦ ਆਰੰਭ ਹੋ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਓਟ ਗਹੇ। ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਗ੍ਰਹਿਣ ਕਰ ਲਈ। ਤਰ ਜੀਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਕਰਨ ਕਰਾਵਣ ਹਾਰ ਸੁਆਮੀ ਉਹ ਵਾਹਿਗੁਰੂ ਸਾਰੇ ਕਾਰਨਾਂ ਨੂੰ ਕਰਨ ਵਾਸਤੇ ਤੇ ਕਰਾਉਣ ਵਾਸਤੇ ਵੀ ਸਮਰੱਥ ਹੈ। ਹੁਣ ਜਦੋਂ ਉਸਦੀ ਓਟ ਗ੍ਰਹਿਣ ਕਰ ਲਈ ਮਨ ਸਗਲ ਸਿਆਣਪ ਰਹੀ। ਹੁਣ ਸਾਡੇ ਆਪਣੇ ਮਨ ਦੀ ਸਾਰੀ ਸਿਆਣਪ ਰਹਿ ਗਈ ਹੈ। ਜੋ ਸਾਡੇ ਮਨ ਦੇ ਵਿੱਚ ਉਕਤੀਆਂ ਜੁਗਤੀਆਂ ਦਲੀਲਾਂ ਉੱਠਦੀਆਂ ਸਨ ਉਹ ਸਾਰੀਆਂ ਹੀ ਖਤਮ ਹੋ ਗਈਆਂ ਨੇ, ਕਿਉਂਕਿ ਮਨ ਦੀ ਸਿਆਣਪ ਵਾਹਿਗੁਰੂ ਦੇ ਸਾਹਮਣੇ ਨਹੀਂ ਚੱਲਦੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਸ ਵਾਹਿਗੁਰੂ ਦੇ ਸਾਹਮਣੇ ਤਾਂ ਆਪਣੇ ਮਨ ਦੀ ਸਿਆਣਪ ਗਵਾਉਣੀ ਪੈਂਦੀ ਹੈ, ਤਾਂ ਹੀ ਕੁਛ ਉਸ ਦੇ ਦਰ ਤੋਂ ਲਿਆ ਜਾ ਸਕਦਾ ਹੈ। ਜਿਵੇਂ ਕਿ ਇੱਕ ਉਦਾਹਰਣ ਵਿਦਵਾਨ ਸੱਜਣ ਦਿੰਦੇ ਹਨ। ਇੱਕ ਵਾਰੀ ਸੁਕਰਾਤ, ਜੋ ਯੂਨਾਨ ਦੇ ਇੱਕ ਪ੍ਰਸਿੱਧ ਫਿਲਾਸਫਰ ਹੋਏ ਹਨ, ਇੱਕ ਬਹੁਤ ਵੱਡੇ ਦਾਰਸ਼ਨਿਕ ਵਿਅਕਤੀ ਸਨ। ਉਹ ਸਮੁੰਦਰ ਦੇ ਕੰਢੇ ਤੇ ਬੈਠੇ ਸਨ। ਉੱਥੇ ਸਮੁੰਦਰ ਦੇ ਕਿਨਾਰੇ ਤੇ ਇੱਕ ਬਸਤੀ ਸੀ ਤੇ ਛੋਟੇ ਛੋਟੇ ਬੱਚੇ ਸਮੁੰਦਰ ਦੇ ਕਿਨਾਰੇ ਤੇ ਆ ਕੇ ਖੇਡ ਰਹੇ ਸਨ ਤੇ ਉਹਨਾਂ ਨੇ ਕੀ ਵੇਖਿਆ, ਇੱਕ 8-10 ਸਾਲ ਦਾ ਬੱਚਾ ਹੈ, ਉਹਦੇ ਹੱਥ ਵਿੱਚ ਇੱਕ ਪਿਆਲਾ ਫੜਿਆ ਹੋਇਆ ਔਰ ਉਹ ਸਮੁੰਦਰ ਦੇ ਵਿੱਚ ਭਰਦਾ ਹੈ ਤੇ ਫਿਰ ਡੋਲ ਦਿੰਦਾ। ਕਾਫੀ ਦੇਰ ਤੱਕ ਉਹ ਬੱਚਾ ਇਹੀ ਕੁਛ ਕਰਦਾ ਰਿਹਾ, ਪਿਆਲਾ ਪਾਣੀ ਦਾ ਭਰੇ ਤੇ ਡੋਲ ਦੇਵੇ। ਫਿਰ ਉਹ ਰੋਣ ਲੱਗਿਆ, ਡੁਸ ਡੁਸ ਕਰਨ ਲੱਗਿਆ। ਸੁਕਰਾਤ ਉਸ ਬੱਚੇ ਕੋਲ ਆਏ, ਕਹਿਣ ਲੱਗੇ, ਬੇਟਾ ਕੀ ਗੱਲ ਹੈ? ਤਾਂ ਅੱਗੋਂ ਉਸਨੇ ਜਵਾਬ ਦਿੱਤਾ, ਕਹਿਣ ਲੱਗਾ, ਮੈਂ ਚਾਹੁੰਦਾ ਸੀ ਕਿ ਮੈਂ ਆਪਣੇ ਇਸ ਪਿਆਲੇ ਵਿੱਚ ਸਮੁੰਦਰ ਨੂੰ ਪਾ ਲਵਾਂ, ਪਰ ਮੈਂ ਇਸ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ, ਇਸ ਲਈ ਮੈਂ ਰੋ ਰਿਹਾ ਹਾਂ। ਸੁਕਰਾਤ ਉਸ ਵੇਲੇ ਬੜੇ ਹੈਰਾਨ ਹੋਏ। ਉਹਨਾਂ ਨੂੰ ਇੱਕ ਅਨੋਖਾ ਅਨੁਭਵ ਹੋਇਆ। ਉਹ ਕਹਿਣ ਲੱਗੇ, ਇਸ ਬੱਚੇ ਵਾਂਗੂ ਹਰ ਮਨੁੱਖ, ਹਰ ਇਨਸਾਨ ਹੀ ਇਹ ਯਤਨ ਕਰਦਾ ਹੈ ਕਿ ਮੈਂ ਉਸ ਪ੍ਰਭੂ ਰੂਪੀ ਸਮੁੰਦਰ ਨੂੰ ਆਪਣੀ ਅਕਲ ਜਾਂ ਦਿਮਾਗ ਦੇ ਪਿਆਲੇ ਵਿੱਚ ਪਾ ਲਵਾਂ, ਪਰ ਇਹ ਕਦੀ ਹੋ ਨਹੀਂ ਸਕਦਾ। ਫਿਰ ਉਹਨਾਂ ਉਸ ਬੱਚੇ ਨੂੰ ਸਮਝਾਇਆ, ਕਹਿਣ ਲੱਗੇ, ਬੇਟਾ, ਇਹ ਸਮੁੰਦਰ ਬਹੁਤ ਵੱਡਾ ਹੈ, ਇਹ ਤੇਰੇ ਪਿਆਲੇ ਵਿੱਚ ਕਦੀ ਵੀ ਨਹੀਂ ਪੈ ਸਕਦਾ। ਹਾਂ, ਤੇਰਾ ਪਿਆਲਾ ਸਮੁੰਦਰ ਵਿੱਚ ਪੈ ਸਕਦਾ, ਛੋਟੀ ਚੀਜ਼ ਵੱਡੀ ਵਿੱਚ ਰਲ ਸਕਦੀ ਹੈ, ਪਰ ਵੱਡੀ ਚੀਜ਼ ਨੂੰ ਛੋਟੀ ਚੀਜ਼ ਵਿੱਚ ਨਹੀਂ ਪਾਇਆ ਜਾ ਸਕਦਾ। ਜਦੋਂ ਉਸ ਬੱਚੇ ਨੂੰ ਪਿਆਰ ਨਾਲ ਸਮਝਾਇਆ, ਉਹ ਬੱਚਾ ਰੋਣੋਂ ਹਟ ਗਿਆ ਤੇ ਖੁਸ਼ ਹੋ ਗਿਆ। ਉਸ ਵੇਲੇ ਸੁਕਰਾਤ ਨੇ ਇਹ ਗੱਲ ਆਖੀ ਸੀ। ਉਹ ਕਹਿਣ ਲੱਗਾ ਵੀ ਹਰ ਮਨੁੱਖ ਇਹ ਚਾਹੁੰਦਾ ਹੈ ਕਿ ਮੈਂ ਆਪਣੀ ਅਕਲ ਦੇ ਦਿਮਾਗ ਦੇ ਪਿਆਲੇ ਵਿੱਚ ਵੀ ਇਸ ਉਸ ਵਾਹਿਗੁਰੂ ਪਰਮੇਸ਼ਰ ਦਾ ਵਿਆਪਕ ਗਿਆਨ ਹਾਸਲ ਕਰ ਸਕਾਂ, ਪਰ ਇਹ ਐਸਾ ਹੋ ਨਹੀਂ ਸਕਦਾ। ਹਾਂ, ਆਪਣੀ ਸਿਆਣਪ, ਆਪਣੀ ਅਕਲ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਢੇਰੀ ਕਰ ਦੇਣੀ ਚਾਹੀਦੀ ਹੈ। ਜਿਵੇਂ ਪਿਆਲੇ ਵਿੱਚ ਤਾਂ ਸਮੁੰਦਰ ਨਹੀਂ ਪੈ ਸਕਦਾ, ਪਿਆਲਾ ਤੇ ਉਹਦੇ ਵਿੱਚ ਪੈ ਹੀ ਸਕਦੇ ਨੇ, ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਨੇ ਉਹ ਆਪਣੀ ਅਕਲ, ਆਪਣੀ ਮਤ, ਆਪਣਾ ਦਿਮਾਗ, ਆਪਣਾ ਗਿਆਨ ਧਿਆਨ ਸਾਰਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੰਦੇ ਹਨ ਤੇ ਫਿਰ ਉਹ ਇਹ ਗੱਲ ਕਹਿੰਦੇ ਨੇ, ਮਨ ਸਗਲ ਸਿਆਣਪ ਰਹੀ। ਹੁਣ ਸਾਡੇ ਮਨ ਦੀ ਸਾਰੀ ਸਿਆਣਪ ਰਹਿ ਗਈ ਹੈ, ਕਿਉਂਕਿ ਅਸੀਂ ਵਾਹਿਗੁਰੂ ਦੀ ਓਟ ਲੈ ਲਈ, ਹੁਣ ਸਭ ਕੁਝ ਉਹਨੂੰ ਹੀ ਭੇਟ ਕਰ ਦਿੱਤਾ ਹੈ। ਰਹਾਉ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਆਪ ਮੇਟ ਪਏ ਸਰਨਾਈ ਇਹ ਮਤ ਸਾਧੂ ਕਹੇ, ਲੋ ਸਾਨੂੰ ਇਹ ਮਤ ਇਹ ਸਿੱਖਿਆ ਸਾਧੂ ਸਤਿਗੁਰੂ ਨੇ ਆਖੀ ਹੈ ਕਿਹੜੀ ਆਪ ਮੇਟ ਪਏ ਸਰਣਾਏ ਤੁਸੀਂ ਆਪਾ ਪਾਪ ਛੱਡ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ ਇਹਦਾ ਮਤਲਬ ਇਹ ਹੈ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਉਸ ਵੇਲੇ ਆਪਣੇ ਮਨ ਦੇ ਵਿੱਚ ਕੋਈ ਹੰਕਾਰ ਦਾ ਭਾਵ ਨਹੀਂ ਹੋਣਾ ਚਾਹੀਦਾ ਬਲਕਿ ਆਪਾ ਭਾਵ ਮੇਟ ਕੇ ਸਭ ਕੁਝ ਗੁਆ ਕੇ ਉਹਦੀ ਸ਼ਰਨ ਵਿੱਚ ਪਾਓ ਤੇ ਫੇਰ ਹੀ ਕੁਝ ਨਾ ਕੋਈ ਤੁਹਾਨੂੰ ਪ੍ਰਾਪਤ ਹੋ ਸਕਦਾ ਜਿਵੇਂ ਕੋਈ ਵੀ ਬੀਜ ਓਨਾ ਚਿਰ ਬਿਰਛ ਨਹੀਂ ਬਣ ਸਕਦਾ ਜਿੰਨਾ ਚਿਰ ਉਹ ਆਪਾ ਨਾ ਗੁਆ ਲਵੇ ਇਸੇ ਤਰ੍ਹਾਂ ਜਿੰਨਾ ਚਿਰ ਤੱਕ ਮਨੁੱਖ ਆਪਾ ਭਾਵ ਹੰਕਾਰ ਨਾ ਛੱਡੇ ਉਹ ਵੀ ਪਰਮੇਸ਼ਰ ਦਾ ਰੂਪ ਨਹੀਂ ਹੋ ਸਕਦਾ ਉਹਦੀ ਬਖਸ਼ਿਸ਼ ਨਹੀਂ ਲੈ ਸਕਦਾ ਇਹ ਸਿੱਖਿਆ ਸਾਨੂੰ ਸਤਿਗੁਰੂ ਨੇ ਦੱਸੀ ਹੈ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਪਰਮਾ ਦੇਰਾ ਲਹੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਮੰਨ ਕੇ ਉਸ ਵਾਹਿਗੁਰੂ ਦਾ ਹੁਕਮ ਮੰਨ ਕੇ ਉਹਦੀ ਰਜ਼ਾ ਮੰਨ ਕੇ ਸਦੈਵੀ ਸੁਖ ਪ੍ਰਾਪਤ ਕੀਤਾ ਹੈ ਪਰਮ ਅੰਧੇਰਾ ਲਹੀ ਹੁਣ ਸਾਡਾ ਪਰਮ ਤੇ ਹਨੇਰਾ ਵੀ ਪਰਮ ਤੇ ਅਗਿਆਨ ਵੀ ਸਾਡਾ ਦੂਰ ਹੋ ਗਿਆ ਹੈ ਜਾਨ ਪਰਬੀਨ ਸਵਾਮੀ ਪ੍ਰਭ ਮੇਰੇ ਸਰਨ ਤੁਮਾਰੀ ਅਹੇ ਹੇ ਵਾਹਿਗੁਰੂ ਜੀ ਤੁਸੀਂ ਦੀਨ ਦੁਨੀਆਂ ਦੇ ਮਾਲਕ ਹੋ ਤੇ ਬੜੇ ਹੀ ਪਰਬੀਨ ਤੁਸੀਂ ਬੁੱਧੀ ਕਰਕੇ ਦਾਨਿਸ਼ਵਰ ਹੋ ਇਸ ਤਰ੍ਹਾਂ ਜਾਣ ਕੇ ਸ਼ਰਨ ਤੁਮਾਰੀ ਅਹੀ ਮਹਾਰਾਜ ਅਸਾਂ ਤੇ ਤੁਹਾਡੀ ਹੀ ਸ਼ਰਨ ਲੈਣੀ ਚਾਹੀ ਹੈ ਜਾਨ ਪਰਬੀਨ ਸਵਾਮੀ ਪ੍ਰਭ ਮੇਰੇ ਐ ਮੇਰੇ ਮਾਲਕ ਵਾਹਿਗੁਰੂ ਜੀ ਤੁਸੀਂ ਜਾਣੀ ਜਾਣ ਹੋ ਤੁਸੀਂ ਬਹੁਤ ਪਰਬੀਨ ਹੋ ਬੜੇ ਸਿਆਣੇ ਕਾਰੀਗਰ ਹੋ ਤੇ ਮੈਂ ਤੁਹਾਡੀ ਸ਼ਰਨ ਲੈਣਾ ਚਾਹੀ ਹੈ ਖਿਨ ਮੈਂ ਥਾ ਪਿਓ ਥਾਪਣ ਹਾਰੇ ਕੁਦਰਤ ਕੀਮ ਨਾ ਪਹੇ ਹੇ ਵਾਹਿਗੁਰੂ ਜੀ ਤੁਸੀਂ ਤਾਂ ਖਿਨ ਦੇ ਵਿੱਚ ਹੀ ਇੱਕ ਅੱਧੇ ਮਿੰਟ ਸੈਕਿੰਡ ਦੇ ਵਿੱਚ ਹੀ ਸੰਸਾਰ ਨੂੰ ਬਣਾ ਸਕਦੇ ਹੋ ਤੇ ਉਹ ਥਾਪਣ ਹਾਰੇ ਢਾਹ ਵੀ ਸਕਦੇ ਹੋ ਅੱਜ ਜਿਵੇਂ ਛੋਟੇ ਛੋਟੇ ਬੱਚੇ ਮਿੱਟੀ ਵਿੱਚ ਖੇਡਦੇ ਨੇ ਤੇ ਮਿੰਟਾਂ 'ਚ ਹੀ ਘਰ ਬਣਾ ਲੈਂਦੇ ਨੇ ਮਿੰਟਾਂ 'ਚ ਹੀ ਢਾਹ ਦਿੰਦੇ ਨੇ ਇਉਂ ਉਹ ਵਾਹਿਗੁਰੂ ਪਰਮੇਸ਼ਰ ਵੀ ਖਿਨ ਦੇ ਵਿੱਚ ਹੀ ਸਾਰੇ ਸੰਸਾਰ ਨੂੰ ਬਣਾ ਦਿੰਦਾ ਤੇ ਢਾਹ ਦਿੰਦਾ ਕੁਦਰਤ ਕੀਮ ਨਾ ਪਹੀ ਹੇ ਵਾਹਿਗੁਰੂ ਜੀ ਤੁਹਾਡੀ ਕੁਦਰਤ ਵੀ ਬੇਅੰਤ ਹੈ ਇਹਦੀ ਵੀ ਕੀਮਤ ਕਿਸੇ ਪਾਸੋਂ ਨਹੀਂ ਪੈ ਸਕਦੀ ਕਿਉਂਕਿ ਕੁਦਰਤ ਦਾ ਪਸਾਰਾ ਵੀ ਬੇਅੰਤ ਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਪਾਲਥਕੇ ਵੇਦ ਕਹਿਣ ਇੱਕ ਵਾਤ ਇਹ ਪ੍ਰਕਿਰਤੀ ਦੋ ਕਿਸਮ ਦੀ ਹੈ ਅਣਓਰ ਅਣੁਆਣ ਮਹਿਦੋ ਮਹੀਆਣ ਸੂਖਮ ਤੋਂ ਸੂਖਮ ਵੀ ਹੈ ਤੇ ਵੱਡੀ ਤੋਂ ਵੱਡੀ ਵੀ ਹੈ ਇਸ ਲਈ ਵਾਹਿਗੁਰੂ ਦੀ ਕੁਦਰਤ ਵੀ ਬੇਅੰਤ ਹੈ ਇਹਦੀ ਵੀ ਕੋਈ ਕੀਮਤ ਨਹੀਂ ਪਾ ਸਕਦਾ ਇੱਕ ਪਾਸੇ ਵੱਡੇ ਵੱਡੇ ਪਹਾੜ ਨੇ ਤੇ ਇੱਕ ਪਾਸੇ ਛੋਟੇ ਛੋਟੇ ਪਰਮਾਣੂ ਨੇ ਇਹ ਸਭ ਪ੍ਰਕਿਰਤੀ ਦਾ ਰੂਪ ਹੈ ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਤੁਸੀਂ ਖਿਨ ਦੇ ਵਿੱਚ ਹੀ ਸਾਰੇ ਸੰਸਾਰ ਨੂੰ ਬਣਾ ਦਿੰਦੇ ਹੋ ਢਾਹ ਦਿੰਦੇ ਹੋ ਤੁਹਾਡੀ ਕੁਦਰਤ ਵੀ ਮਹਾਨ ਹੈ ਉਹਦੀ ਵੀ ਕੀਮਤ ਨਹੀਂ ਕਿਸੇ ਪਾਸੋਂ ਪੈ ਸਕਦੀ